ਵਾਹਿਗੁਰੂ।
ਅਜੀਤ ਦੀਆਂ ਖੋਪਰੀ ਜੁਝਾਰ ਦੀ ਇਹਦੇ ਵਿੱਚੋਂ ਜੋਤ ਜਗੀ ਸਿੱਖੀ ਦੇ ਪਿਆਰ ਦੀ ਆਂਦਰਾ ਅਜੀਤ ਦੀਆਂ ਖੋਪਰੀ ਦੇ ਦੀਵੇ ਵਿੱਚ ਆਂਦਰਾਂ ਦੀ ਵੱਟੀ ਏ ਦਿਨੋ ਦਿਨ ਪਈ ਤਾਈਓ ਲਿਸ਼ਕਾਂ ਖਲਾਰਦੀ ਦਿਨੋ ਦਿਨ ਪਈ ਤਾਈਓ ਲਿਸ਼ਕਾਂ ਖਲਾਰਦੀ ਇਹਦੇ ਵਿੱਚੋਂ ਜੋਤ ਜਾਗੀ ਜੋਤ ਇਸ ਤਰ੍ਹਾਂ ਜਗਾਈ ਸ੍ਰੀ ਦਸ਼ਮੇਸ਼ ਜੋਤ ਇਸ ਤਰ੍ਹਾਂ ਜਗਾਈ ਟੋਟੇ ਟੋਟੇ ਹੋ ਗਈ ਲੜੀ ਹੀਰਿਆਂ ਦੇ ਹਾਰ ਦੀ ਟੋਟੇ ਟੋਟੇ ਹੋ ਗਈ ਲੜੀ ਹੀਰਿਆਂ ਦੇ ਹਾਰ ਦੀ ਇਹਦੇ ਵਿੱਚੋਂ ਜੋਤ ਜਾਗੀ ਬੁਝਾਣ ਬੜੇ ਆਏ ਬੁਝਣੇ ਨਾ ਦਿੱਤੀ ਏ ਬੁਝਾਣ ਬੜੇ ਆਏ ਨੇ ਬੋਟੀ ਬੋਟੀ ਹੋ ਗਈ ਭਾਵੇਂ ਉਹਦੇ ਪਰਿਵਾਰ ਦੀ ਬੋਟੀ ਬੋਟੀ ਹੋ ਗਈ ਭਾਵੇਂ ਉਹਦੇ ਪਰਿਵਾਰ ਦੀ ਇਹਦੇ ਵਿੱਚੋਂ ਜੋਤ ਜਾਗੀ ਰੁੜਨੋਂ ਦੇਸ਼ ਦਾ ਬੇੜਾ ਬਚਾ ਲਿਆ ਏ ਪੁੱਤਰ ਵਾਰਨੇ ਦੀ ਤਰਤੀਬ ਵੇਖੋ ਦੋਹਾਂ ਦੋਹਾਂ ਦਾ ਜੋੜਾ ਬਣਾ ਲਿਆ ਏ ਜੋੜਾ ਵਿੱਚ ਚਮਕੌਰ ਦੇ ਵਾਰ ਦਿੱਤਾ ਨੀਹਾਂ ਦੇ ਵਿੱਚ ਚਣ ਵਾਲਿਆ ਏ ਰੋਸ਼ਨ ਕਰਨ ਲਈ ਦੇਸ਼ ਦੇ ਜਾਨ ਕੋਨੇ ਆਪਣਾ ਦੀਵਾ ਚੋ ਮੁਖੀਆ ਬੁਝਾ ਲਿਆ ਏ ਬਣ ਪਰਵਾਨ ਕਈਆਂ ਖੰਭ ਸੜਵਾ ਬੱਚਿਆਂ ਦੇ ਟੋਟੇ ਨਿਰਛਲ ਮਾਵਾਂ ਕਰਵਾਏ ਨੇ ਬੱਚਿਆਂ ਦੇ ਟੋਟੇ ਨਿਰਛਲ ਮਾਵਾਂ ਕਰਵਾਏ ਨੇ ਖੁੰਡੀ ਕਰ ਦਿੱਤੀ ਤਾਰੇ ਤਿੱਖੀ ਤਲਵਾਰ ਦੀ ਖੁੰਡੀ ਕਰ ਦਿੱਤੀ ਤਾਰੇ ਤਿੱਖੀ ਤਲਵਾਰ ਦੀ ਇਹਦੇ ਵਿੱਚੋਂ ਜੋਤ ਜਗੀ ਆਂਦਰਾਂ ਅਜੀਤ ਦੀਆਂ ਖੋਪਰੀ ਜੁਝਾਰੀ ਇਹਦੇ ਵਿੱਚੋਂ ਜੋਤ ਜਗੀ ਸਿੱਖੀ ਦੇ ਪਿਆਰ ਦੀ ਆਂਦਰਾਂ ਅਜੀਤ ਦੀਆਂ
ਗੁਰੂ ਦਰਬਾਰ ਵਿੱਚ ਸੱਜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਆ ਨਿਤਨੇਮ ਅਨੁਸਾਰ ਸ਼ਾਮਾਂ ਦੇ ਸਜੇ ਹੋਏ ਦੀਵਾਨ ਵਿੱਚ ਗੁਰੂ ਕੀ ਬਾਣੀ ਦੀਆਂ ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਸਰਵਣ ਕੀਤੇ ਉਪਰੰਤ ਕੀਰਤਨ ਹੋਇਆ ਸਦ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੈ ਪ੍ਰਭ ਮਥਾ ਹਰ ਜਸ ਲਿਖੇ ਬੇਅੰਤ ਸੋਹੇ ਸੇ ਹੱਥਾ ਚਰਨ ਪਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲਥਾ ਆਪਣੇ ਸਰੀਰ ਉੱਤੇ ਲੱਗੀ ਹੋਈ ਪਾਪਾਂ ਰੂਪੀ ਮੈਲ ਨੂੰ ਗੁਰੂ ਸ਼ਬਦ ਦੇ ਸਾਬਣ ਰੂਪੀ ਗਿਆਨ ਦੇ ਇਹਨਾਂ ਵਿਚਾਰਾਂ ਰਾਹੀਂ ਮੈਲ ਸਾਫ ਕਰਦਿਆਂ ਜ਼ਿੰਦਗੀ ਦਾ ਲਾਹਾ ਪ੍ਰਾਪਤ ਕਰਨ ਲਈ ਸਾਹਿਬ ਗੁਰਦੇਵ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਵਿੱਚ ਸੱਜ ਕੇ ਬੈਠੇ ਸਨਮਾਨਯੋਗ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੀਏ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਝ ਲੇਖਕਾਂ ਨੇ ਵੀ ਝਬਾਲ ਦਾ ਇੱਕ ਲੇਖਕ ਆਪਣੇ ਆਪ ਨੂੰ ਸਦਾਉਂਦਾ ਹੈ ਨਵੇਂ ਯੁੱਗ ਦਾ ਲਿਖਾਰੀ ਹੋਇਆ ਉਹਦਾ ਨਾਂ ਹੈ ਡਾਕਟਰ ਮਾਲਾ ਹੈ ਡਾਕਟਰ ਹੈ। ਉਹਨੇ ਇੱਕ ਬੁੱਕ ਲਿਖੀ ਹੈ ਸ਼ਾਇਦ ਤੁਸੀਂ ਪੜ੍ਹੀ ਹੋਵੇਗੀ ਕੁਝ ਵੀਰਾਂ ਨੇ ਜਿਨ੍ਹਾਂ ਪੜ੍ਹੀ ਉਹਨਾਂ ਦੇ ਦਿਲਾਂ ਅੰਦਰ ਇੱਕ ਸਵਾਲ ਉੱਠਦਾ ਹੈ। ਉਹਨੇ ਇੱਕ ਸਵਾਲ ਪਾ ਦਿੱਤਾ ਲੋਕਾਂ ਦੇ ਸਾਹਮਣੇ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਂਸੀ ਸਨ ਸਾਂਸੀ ਪੰਜਾਬ ਵਿੱਚ ਜਿਹੜੇ ਵੀਰ ਸਰਕਾਰੀ ਅਹੁਦਿਆਂ ਉੱਤੇ ਕੰਮ ਕਰਦੇ ਰਹੇ ਨੇ ਖਾਸ ਕਰਕੇ ਪਟਵਾਰੀ ਕਾਨੂੰਗੋ ਤਹਿਸੀਲਦਾਰ ਇਤਿਆਦਿਕ ਜਿਹੜੇ ਖੇਤੀ ਦੇ ਸੰਬੰਧ ਵਿੱਚ ਜਿਨ੍ਹਾਂ ਦੇ ਮਹਿਕਮੇ ਨਾਲ ਇਹ ਸੰਬੰਧ ਰਿਹਾ ਹੈ ਉਹਨਾਂ ਦਾ ਉਹਨਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੋਵੇਗਾ ਕਿ ਖਾਨਾ ਬਦੋਸ਼ ਵਿੱਚ ਦੋ ਅੱਖਰ ਪਾ ਕੇ ਕੁਝ ਕੁ ਚੀਜ਼ਾਂ ਲਿਖੀਆਂ ਜਾਂਦੀਆਂ ਅਤੇ ਸਰਕਾਰ ਦੇ ਅੰਕੜਿਆਂ ਵਿੱਚ ਇਹ ਕੌਮਾਂ ਦੀ ਜਿੱਥੇ ਗੱਲ ਆਉਂਦੀ ਹੈ ਉੱਥੇ ਇਹ ਬ੍ਰੈਕਟ ਵਿੱਚ ਪਾ ਕੇ ਇੱਕ ਖਾਨਾ ਬਦੋਸ਼ ਇੱਕ ਥਾਂ ਲਿਖਿਆ ਹੋਇਆ ਸਾਂਸੀ ਬਰਾਦਰੀ ਹਿੰਦੁਸਤਾਨ ਵਿੱਚ ਖਾਨਾ ਬਦੋਸ਼ ਹੈ। ਇਹਦਾ ਪੁਰਾਤਨ ਕਿੱਤਾ ਰਿਹਾ ਹੈ ਭੇਡਾਂ ਬੱਕਰੀਆਂ ਚਾਰਨੀਆਂ ਅਤੇ ਖਾਸ ਕਰਕੇ ਧਾੜੇ ਮਾਰਨੇ ਚੋਰੀਆਂ ਕਰਨੀਆਂ ਇਤਿਆਦਿਕ ਜਰਾਇਮ ਪੇਸ਼ਾ ਇਹਨਾਂ ਵਿੱਚੋਂ ਇਹ ਇੱਕ ਐਸਾ ਇੱਕ ਕਬੀਲਾ ਹੈ ਜਿਹੜਾ ਅੱਜ ਵੀ ਪੰਜਾਬ ਦੇ ਪਿੰਡਾਂ ਵਿੱਚ ਵੱਸਦਾ ਹੈ ਪਰ ਪੰਜਾਬ ਦੀ ਧਰਤੀ ਉੱਤੇ ਹੁਣ ਤਾਂ ਘਰ ਬਣਾ ਲਏ ਨੇ ਪੁਰਾਤਨ ਜ਼ਮਾਨੇ ਤੋਂ ਲੈ ਕੇ ਤੁਹਾਡੇ ਵੇਖਦਿਆਂ ਤੱਕ ਕਦੇ ਵੀ ਘਰ ਬਣਾ ਕੇ ਨਹੀਂ ਬੈਠੇ ਪਿੰਡ ਤੋਂ ਬਾਹਰ ਵਾਰ ਇਹਨਾਂ ਦੀਆਂ ਕੱਖਾਂ ਦੀਆਂ ਕੁੱਲੀਆਂ ਹੁੰਦੀਆਂ ਨੇ ਭੇਡਾਂ ਬੱਕਰੀਆਂ ਦੇ ਵਾੜੇ ਹੁੰਦੇ ਆ। ਅਸਲ ਵਿੱਚ ਹਿੰਦੁਸਤਾਨ ਦੇ ਵਸਨੀਕ ਨਹੀਂ ਜਿਹੜੇ ਹਿੰਦੁਸਤਾਨ ਵਿੱਚ ਆਣ ਕੇ ਆਬਾਦ ਹੋਏ ਹੈ ਇਹ ਹਨ ਸਿਕੰਦਰ ਆਜ਼ਮ ਦੀ ਫੌਜ ਦੇ ਆਦਮੀ ਜਦੋਂ ਰਾਜਾ ਪੋਰਸ ਕੋਲੋਂ ਸਿਕੰਦਰ ਹਾਰ ਗਿਆ ਅਤੇ ਉਹਦੀ ਫੌਜ ਨੱਸ ਗਈ ਮੀਂਹ ਦੇ ਕਾਰਨ ਕੁਝ ਬਿਖਰ ਗਈ ਇਹ ਲੋਕ ਜਿਹੜੇ ਫੌਜ ਖਿੱਲਰ ਗਈ ਸਿਕੰਦਰ ਵਾਪਸ ਪਰਤਿਆ ਜਿਹੜੇ ਲੋਕ ਪੰਜਾਬ 'ਚ ਰਹਿ ਗਏ ਉਹ ਕਬੀਲੇ ਬਣ ਗਏ ਅਤੇ ਅੱਜ ਵੀ ਸਾਂਸੀਆਂ ਦੇ ਪਿੰਡਾਂ ਵਿੱਚ ਕਬੀਲੇ ਨੇ। ਇਹ ਇੱਕ ਬਰਾਦਰੀ ਹੈ ਖਾਨਾ ਬਦੋਸ਼ ਸ਼ਬਦਾਂ ਵਿੱਚ ਇਸ ਨੂੰ ਲਿਖਿਆ ਜਾਂਦਾ ਹੈ। ਇਹ ਕਬੀਲਿਆਂ ਦੇ ਤੌਰ 'ਤੇ ਅੱਜ ਵੀ ਰਹਿੰਦੀ ਹੈ ਅਤੇ ਇਹਨਾਂ ਦੇ ਰਸਮੋ ਰਿਵਾਜ਼ ਜਿਹੜੇ ਹੈ ਉਹ ਸਾਡੇ ਨਾਲ ਨਹੀਂ ਮਿਲਦੇ, ਸਿੱਖ ਪੰਥ ਨਾਲ ਨਹੀਂ ਮਿਲਦੀ। ਇਹਨਾਂ ਦੇ ਰਸਮੋ ਰਿਵਾਜ਼ ਖੁਦ ਆਪਣੇ ਵੱਖਰੇ ਹੈ, ਅੱਜ ਵੀ ਵੱਖਰੇ ਵਾਂ ਇਹਨਾਂ ਦਾ, ਕਿਉਂਕਿ ਇਹ ਈਰਾਨ 'ਚੋਂ ਆਏ ਹੈ ਅਤੇ ਇੱਥੇ ਹਿੰਦੁਸਤਾਨ ਵਿੱਚ ਆਣ ਕੇ ਆਬਾਦ ਹੋਏ, ਵਾਪਸ ਨਹੀਂ ਜਾ ਸਕੇ। ਸਦੀਆਂ ਬੀਤ ਗਈਆਂ ਪਰ ਇਹਨਾਂ ਨੇ ਆਪਣੇ ਆਪ ਨੂੰ ਹਿੰਦੁਸਤਾਨ ਦੇ ਵਸਨੀਕ ਨਹੀਂ ਤਸਲੀਮ ਕਰਵਾਇਆ, ਪ੍ਰਵਾਨ ਨਹੀਂ ਕਰਵਾਇਆ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਸਾਂਸੀ ਸ਼ਬਦ ਜੁੜਦਾ ਹੈ ਅਤੇ ਉਸ ਬੰਦੇ ਨੇ ਇਹ ਯਤਨ ਕੀਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਸਾਂਸੀ ਬਰਾਦਰੀ ਵਿੱਚੋਂ ਸਨ। ਸਰਕਾਰ ਦਾ ਇੱਕ ਬਿਊਰਾ ਹੈ, ਮੈਨੂੰ ਕੁਰਕਸ਼ੇਤਰਾ ਯੂਨੀਵਰਸਿਟੀ ਵਿੱਚੋਂ ਮਿਲਿਆ, BD ਗੁਪਤਾ ਇੱਕ ਪ੍ਰੋਫੈਸਰ ਹੈ, ਉਹਨੇ ਦਿੱਤਾ 5 ਸਫਿਆਂ ਦਾ ਇੱਕ ਪੈਫਲੈਟ, ਮੇਰੇ ਕੋਲ ਅਜੇ ਹੈ, ਇੰਡੀਆ ਵਿੱਚ ਪਿਆ। ਉਹਦੇ ਉੱਤੇ ਉਹਨੇ ਇਸ ਗੱਲ ਨੂੰ ਯਤਨ ਕਰਕੇ ਸਿੱਧ ਕੀਤਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਵਾਰ ਗੋਤ ਦੇ ਜੱਟ ਸਨ, ਸਾਂਸੀ ਨਹੀਂ ਸੀ। ਇਹ ਲਕਬ ਇਹਨਾਂ ਦੇ ਨਾਂ ਨਾਲ ਕਿਉਂ ਅਤੇ ਕਿਵੇਂ ਜੁੜਿਆ, ਇੱਕ ਬੜੀ ਲੰਬੀ ਦਾਸਤਾਂ ਹੈ। ਉਹ ਕੁਰਕਸ਼ੇਤਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜਿੱਥੋਂ ਸ਼ੁਰੂ ਕੀਤੀ ਹੈ ਮੈਂ ਤੁਹਾਨੂੰ ਉਹ ਸੁਣਾਉਣ ਲੱਗਾ, BD ਗੁਪਤਾ ਦੀ ਲਿਖੀ ਹੋਈ ਹੈ। ਉਹ ਕਹਿੰਦਾ ਰਾਜਸਥਾਨ ਦੇ ਇਲਾਕੇ ਵਿੱਚੋਂ ਰਾਜਾ ਗਜ ਬੜਾ ਪੁਰਾਣਾ ਇੱਕ ਬਾਦਸ਼ਾਹ ਹੋਇਆ, ਬੜਾ ਤਾਕਤਵਰ ਸੀ, ਰਾਜਪੁਤਾਨੇ ਦਾ ਇਲਾਕਾ, ਇੰਨਾ ਜਰਖੇਜ ਨਹੀਂ ਅੱਜ ਵੀ ਨਹੀਂ। ਇਸ ਇਲਾਕੇ ਵਿੱਚੋਂ ਰਾਜਪੂਤਾਂ ਦੀ ਫੌਜ ਲੈ ਕੇ ਉਹ ਮਾਰ ਧਾੜ ਕਰਦਾ ਹੋਇਆ ਅਰਬਾਂ ਦੇ ਇਲਾਕੇ ਵਿੱਚ ਗਿਆ, ਕਿਉਂਕਿ ਉੱਥੇ ਸੋਨੇ ਚਾਂਦੀ ਅਤੇ ਹੀਰਿਆਂ ਦੀ ਖਾਣਾ ਨੇ। ਉਸ ਇਲਾਕੇ ਵਿੱਚ ਜਾ ਕੇ ਉਹਨੇ ਕਬਜ਼ਾ ਕੀਤਾ, ਜਿੱਥੇ ਕਬਜ਼ਾ ਕੀਤਾ ਰਾਜਾ ਗਜ ਨੇ ਆਪਣੇ ਨਾਂ ਦਾ ਇੱਕ ਸ਼ਹਿਰ ਵਸਾਇਆ, ਉਹਦਾ ਨਾਂ ਰੱਖਿਆ ਗਿਆ ਗਜਨੀ। ਮਹਿਮੂਦ ਗਜਨਵੀ ਵਰਗੇ ਉਸ ਸ਼ਹਿਰ ਵਿੱਚ ਉੱਠ ਕੇ ਹਿੰਦੁਸਤਾਨ ਨੂੰ ਲੁੱਟਣ ਵਾਸਤੇ ਆਉਂਦੇ ਰਹੇ। ਗਜਨੀ ਦਾ ਹੀ ਅੱਗੇ ਚੱਲ ਕੇ ਇੱਕ ਰਾਜਾ ਹੋਇਆ, ਇਸ ਰਾਜੇ ਨੇ, ਇਹਦਾ ਨਾਂ ਸੀ ਰਾਜਾ ਸੱਲ। ਇਹਨੂੰ ਅਰਬਾਂ ਦੇ ਇਲਾਕੇ ਦੇ ਲੋਕਾਂ ਨੇ ਗਜਨੀ ਸ਼ਹਿਰ ਵਿੱਚੋਂ ਉਜਾੜ ਦਿੱਤਾ। ਇਹ ਪੂਰਬ ਦਿਸ਼ਾ ਵੱਲ ਭੱਜਾ ਫੌਜ ਲੈ ਕੇ, ਇਹਦੀ ਫੌਜ ਬੜੀ ਥੋੜ੍ਹੀ ਸੀ, ਪਰਿਵਾਰ ਸਮੇਤ ਆਇਆ। ਜੰਮੂ ਦੇ ਇਲਾਕੇ ਵਿੱਚ ਪਹਾੜਾਂ ਦੀ ਤਰਾਈ ਏਰੀਏ ਵਿੱਚ ਰਾਜਾ ਸੱਲ ਨੇ ਕੁਝ ਜ਼ਮੀਨ ਉੱਤੇ ਆਣ ਕੇ ਕਬਜ਼ਾ ਕਰ ਲਿਆ। ਜਾਇਦਾਦ ਸੀ ਉਹਦੇ ਕੋਲ, ਦੌਲਤ ਸੀ ਉਹਦੇ ਕੋਲ, ਦੌਲਤ ਦੇ ਗੱਡੇ ਭਰ ਕੇ, ਸੰਦੂਕ ਭਰ ਕੇ ਲਿਆਇਆ ਸੀ। ਇੱਥੇ ਇਹਨੇ ਰਾਜਾ ਸੱਲ ਨੇ ਇੱਕ ਕਿਲ੍ਹਾ ਉਸਾਰਿਆ, ਉਸ ਕਿਲ੍ਹੇ ਦਾ ਨਾਂ ਸੀ ਸੱਲ ਕੋਟ। ਅੱਜ ਉਸ ਕਿਲ੍ਹੇ ਦਾ ਨਾਂ ਹੈ ਸਿਆਲਕੋਟ। ਰਾਜੇ ਸੱਲ ਦੀ ਔਲਾਦ ਵਿੱਚ ਅੱਗੇ ਜਾ ਕੇ ਇੱਕ ਰਾਜਾ ਹੋਇਆ ਸਲਵਾਨ। ਸਲਵਾਨ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਅਤੇ ਉਹਨੇ ਪੰਡਤਾਂ ਨੂੰ ਪੁੱਛਿਆ, ਇਸ ਪੁੱਤਰ ਬਾਰੇ ਦੱਸੋ ਇਹ ਕੈਸਾ ਹੋਵੇਗਾ। ਪੰਡਤਾਂ ਨੇ ਬੜਾ ਕੁਝ ਰਾਜੇ ਸਲਵਾਨ ਨੂੰ ਊਟ ਪਟਾਂਗ ਦੱਸਿਆ। ਰਾਜਾ ਸਲਵਾਨ ਨੇ ਆਪਣੇ ਰਾਜ ਬਣਤਰ ਵਿੱਚ ਇੱਕ ਹੋਰ ਔਰਤ ਨਾਲ ਵਿਆਹ ਕਰਵਾਇਆ। ਇਹ ਔਰਤ ਚਮਿਆਰੀ ਪਿੰਡ ਦੀ ਸੀ, ਮੇਰੇ ਵੀਰ ਜਾਣਦੇ ਹੋਣਗੇ। ਰਾਜੇ ਸਲਵਾਨ ਦੀ ਔਰਤ, ਇਹਦਾ ਨਾਂ ਲੂਣਾ ਹੈ ਅਤੇ ਚਮਿਆਰੀ ਕਰਕੇ ਪ੍ਰਸਿੱਧ ਹੈ। ਖਿਮਾ ਕਰਿਓ, ਇੱਕ ਚਮਾਰ ਬਰਾਦਰੀ ਦੀ ਜਾਤ ਹੈ, ਜਿਹੜੇ ਮਹਾਨ ਪੁਰਖ ਭਗਤ ਰਵਿਦਾਸ ਜੀ ਜਿਸ ਖਾਨਦਾਨ ਵਿੱਚ ਪੈਦਾ ਹੋਏ। ਅਸਲ ਵਿੱਚ ਇਹ ਜਾਤ ਦੀ ਚਮਿਆਰੀ ਨਹੀਂ ਸੀ, ਇੱਕ ਖੱਤਰੀ ਦੀ ਧੀ ਸੀ। ਅਜਨਾਲੇ ਤੋਂ ਫਤਿਹਗੜ੍ਹ ਚੂੜੀਆਂ ਨੂੰ ਆਈਏ ਅਤੇ 4 ਮੀਲ ਦੇ ਫਾਸਲੇ 'ਤੇ ਇੱਕ ਪਿੰਡ ਆਉਂਦਾ ਹੈ, ਪਿੰਡ ਦਾ ਨਾਂ ਹੀ ਚਮਿਆਰੀ ਹੈ। ਮੈਂ ਉਸ ਪਿੰਡ ਵਿੱਚ ਗਿਆ, ਮੈਂ ਲੂਣਾ ਦੇ ਮਹੱਲ ਵੇਖੇ, ਉਹਦੇ ਪਿਓ ਦੇ ਅਜੇ ਵੀ ਹਵੇਲੀਆਂ, ਕਿਲ੍ਹਾ ਨੁਮਾ ਹਵੇਲੀਆਂ ਮੌਜੂਦ ਨੇ। ਸਾਡੇ ਗੁਆਂਢ ਉਸ ਪਿੰਡ ਵਿੱਚ ਉਹਨਾਂ ਦੀ ਰਿਸ਼ਤੇਦਾਰੀ ਹੈ। ਲੂਣਾ ਉਸ ਪਿੰਡ ਦੀ ਸੀ, ਲੂਣਾ ਨਾਂ ਸੀ, ਖੱਤਰੀ ਦੀ ਧੀ ਹੈ, ਨਾਂ ਪਿੰਡ ਦੇ ਕਰਕੇ ਇਹਨੂੰ ਚਮਿਆਰੀ ਆਖਿਆ, ਪਿੰਡ ਦਾ ਨਾਂ ਚਮਿਆਰੀ ਹੈ। ਜਦੋਂ ਲੂਣਾ ਨੂੰ ਵਿਆਹਿਆ ਉਹਨੇ ਆਖਿਆ ਪਹਿਲਾਂ ਪੱਕੀ ਸੜਕ ਬਣਾਓ। ਚਮਿਆਰੀ ਪਿੰਡ ਤੋਂ ਸਿਆਲਕੋਟ ਤੱਕ ਪੱਕੀ ਸੜਕ ਦੀਆਂ ਨਿਸ਼ਾਨੀਆਂ ਅੱਜ ਵੀ ਮਿਲਦੀਆਂ ਨੇ। ਇਹ ਵਾਇਆ ਰਮਦਾਸ ਨਾਰੋਵਾਲ ਸਿਆਲਕੋਟ ਨੂੰ ਜਾਂਦੀ ਹੈ। ਇਸ ਨਿਸ਼ਾਨੀਆਂ ਵਿੱਚ ਇੱਟਾਂ ਅਜੇ ਤੱਕ ਲੱਗੀਆਂ ਨੇ। ਲੂਣਾ ਨੇ ਰਾਜਾ ਸਲਵਾਨ ਦੇ ਪੁੱਤਰ ਪੂਰਨ ਉੱਤੇ ਦੂਸ਼ਣ ਲਾ ਕੇ ਉਹਨੂੰ ਮਰਵਾ ਦਿੱਤਾ, ਖੂਹ 'ਚ ਸੁੱਟਵਾ ਦਿੱਤਾ। ਬੜੀ ਲੰਬੀ ਦਾਸਤਾਨ ਹੈ, ਪਰ ਯੂਪੀ ਦੇ ਜੰਗਲਾਂ ਵਿੱਚੋਂ ਨਿਕਲਿਆ ਹੋਇਆ ਸੰਤਾਂ ਮਹਾਤਮਾ ਦਾ ਇੱਕ ਜਥਾ, ਜਿਹੜੇ ਖੂਹ ਤੋਂ ਪਾਣੀ ਲੈਣ ਗਏ, ਉਹਨਾਂ ਵੇਖਿਆ ਬੰਦਾ ਵੱਢਿਆ ਪਿਆ ਹੈ। ਉਹਨਾਂ ਉਸ ਬੰਦੇ ਨੂੰ ਬਾਹਰ ਕੱਢਿਆ, ਆਪਣੇ ਤਪੋ ਬਲ ਨਾਲ ਉਹਨਾਂ ਮਹਾਂਪੁਰਖਾਂ ਨੇ ਉਸ ਬੰਦੇ ਨੂੰ ਜ਼ਿੰਦਾ ਕੀਤਾ। ਉਹਦਾ ਨਾਂ ਸੀ ਪੂਰਨ। ਪੂਰਨ ਇੰਨਾ ਖੂਬਸੂਰਤ ਸੀ, ਇਹ ਕਹਾਣੀ ਬਹੁਤ ਲੰਬੀ ਹੈ। ਇੱਛਰਾ ਨਾਂ ਦੀ ਔਰਤ ਨੇ ਇਸ ਨੂੰ ਜਨਮ ਦਿੱਤਾ ਸੀ। ਅਸਲ ਵਿੱਚ ਪੂਰਨ ਨੂੰ ਸੰਤਾਂ ਮਹਾਤਮਾ ਨੇ ਇਹ ਮਜਬੂਰ ਕੀਤਾ ਕਿ ਤੂੰ ਆਪਣੇ ਪਿੰਡ ਚਲਾ ਜਾ। ਪਤਾ ਲੱਗਾ ਕਿ ਇੱਕ ਸ਼ਾਹਜ਼ਾਦਾ ਇਹ ਰਾਜਕੁਮਾਰ ਹੈ। ਪੂਰਨ ਆਪਣੇ ਪਿਓ ਦੇ ਬਾਗ ਵਿੱਚ ਚਲਾ ਗਿਆ, ਉਹ ਬਾਗ ਜਿਸ ਬਾਗ ਵਿੱਚ ਪੂਰਨ ਦੇ ਜਨਮ ਦੀ ਖੁਸ਼ੀ ਵਿੱਚ ਸਲਵਾਨ ਨੇ ਬਾਗ ਲਾਇਆ ਸੀ। ਪੂਰਨ ਨੇ ਬਾਗ ਦੇ ਦਰਖਤਾਂ ਨੂੰ ਪਾਣੀ ਦਿੱਤਾ, ਖੂਹ ਨੂੰ ਗੇੜਿਆ, ਉਸ ਬਾਗ 'ਤੇ ਬਾਹਰ ਆ ਗਏ। ਪੂਰਨ ਦੀ ਮਾਂ ਰਾਣੀ ਇੱਛਰਾਂ ਨੂੰ ਪਤਾ ਲੱਗਾ, ਜਿਹੜੀ ਪੂਰਨ ਦੇ ਵਿਯੋਗ ਵਿੱਚ ਰੋ ਰੋ ਕੇ ਇੰਨੀ ਹੋ ਗਈ ਸੀ, ਠੇਡੇ ਖਾਂਦੀ ਆਪਣੇ ਪੁੱਤਰ ਦੇ ਬਾਗ ਵਿੱਚ ਆਏ ਸੰਤ ਨੂੰ ਮਿਲਣ ਵਾਸਤੇ ਆਈ ਗੋਲੀਆਂ ਸਮੇਤ। ਜਦੋਂ ਮਾਂ ਆਉਂਦੀ ਵੇਖੀ, ਉੱਠ ਕੇ ਪੂਰਨ ਨੇ ਮਾਂ ਦੇ ਪੈਰਾਂ ਉੱਤੇ ਹੱਥ ਰੱਖਿਆ, ਮੱਥਾ ਟੇਕਦੇ ਆਖਿਆ, ਮਾਂ ਜੀ ਰਾਜੀ ਹੋ? ਮਾਂ ਇੱਛਰਾਂ ਨੇ ਆਖਿਆ, ਵੇ ਸਾਧਾ, ਆਹ ਮੇਰੀਆਂ ਅੱਖਾਂ ਹੁੰਦੀਆਂ ਤਾਂ ਮੈਂ ਤੈਨੂੰ ਚਿਹਰੇ ਤੋਂ ਪਹਿਚਾਣ ਲੈਣਾ ਸੀ, ਪਰ ਮੈਨੂੰ ਇਹ ਦੱਸ, ਮੇਰੇ ਕੰਨ ਇਸ ਗੱਲ ਦੀ ਅਗਵਾਈ ਦਿੰਦੇ ਹੈ, ਇਹ ਆਵਾਜ਼ ਮੇਰੇ ਪੁੱਤਰ ਪੂਰਨ ਦੀ ਹੈ, ਮੈਨੂੰ ਇੰਨਾ ਕੁ ਦੱਸ ਦੇ, ਤੈਨੂੰ ਜਨਮ ਦੇਣ ਵਾਲੀ ਤੇਰੀ ਮਾਂ ਦਾ ਨਾਂ ਕੀ ਹੈ? ਪੂਰਨ ਨੇ ਨਮਸਕਾਰ ਕਰਦਿਆਂ ਆਖਿਆ, ਮੇਰੀ ਮਾਂ ਰਾਜਾ ਸਲਵਾਨ ਦੀ ਕਦੇ ਪਟਵਾਰੀ ਹੁੰਦੀ ਸੀ, ਉਹਦਾ ਨਾਂ ਇੱਛਰਾਂ। ਮਾਂ ਪੁੱਤਰ ਇੱਕ ਦੂਜੇ ਨੂੰ ਮਿਲੇ, ਮਾਂ ਨੂੰ ਅੱਖਾਂ ਮਿਲ ਗਈਆਂ। ਰਾਜੇ ਨੂੰ ਪਤਾ ਲੱਗਾ, ਰਾਜੇ ਦੇ ਘਰ ਇਸ ਤੋਂ ਪਹਿਲਾਂ ਕੋਈ ਪੁੱਤਰ ਨਹੀਂ ਸੀ ਸਿਵਾਏ ਪੂਰਨ ਤੋਂ। ਰਾਜੇ ਨੇ ਬੜੀ ਮਿਹਨਤ ਕੀਤੀ, ਜਿਹੜੀ ਔਰਤ ਨੇ ਪੂਰਨ ਨੂੰ ਹੱਥ ਪੈਰ ਵਢਾ ਕੇ ਖੂਹ 'ਚ ਸੁੱਟਵਾਇਆ ਸੀ, ਉਹ ਵੀ ਪੂਰਨ ਦੇ ਚਰਨਾਂ ਉੱਤੇ ਆਣ ਕੇ ਡਿੱਗੀ। ਲੂਣਾ ਨਾਂ ਦੀ ਔਰਤ ਨੇ ਮੁਆਫ਼ੀ ਮੰਗੀ। ਪੂਰਨ ਨੇ ਇੱਕ ਵਰ ਦਿੱਤਾ ਕਿ ਰਾਜਿਆ, ਮੈਂ ਤਾਂ ਸੰਤ ਹੋ ਗਿਆ, ਮੈਂ ਰਾਜ ਸਿੰਘਾਸਣ ਨਹੀਂ ਸੰਭਾਲਣਾ, ਤੇਰੇ ਘਰ ਪੁੱਤਰ ਹੋਵੇਗਾ, ਉਹਦਾ ਨਾਂ ਰੱਖੀ ਰਸਾਲੂ। ਉਸ ਤੋਂ ਬਾਅਦ ਇੱਕ ਵੈਸੇ ਘੁਮਿਆਰ ਨਾਂ ਦਾ ਬੂਟਾ, ਘੁਮਿਆਰ ਰਿਕਾਰਡ ਗਾਉਂਦਾ ਰਿਹਾ ਕਿ ਪੂਰਨ ਨੇ ਆਪਣੇ ਪਿਤਾ ਨੂੰ ਆਖਿਆ, ਤੇਰੇ ਘਰ ਰਸਾਲੂ ਨਾਂ ਦਾ ਪੁੱਤਰ ਹੋਵੇਗਾ, ਉਸ ਤੋਂ ਬਾਅਦ ਤੇਰੀ ਔਲਾਦ ਨਹੀਂ ਚੱਲੇਗੀ, ਉਸ ਤੋਂ ਬਾਅਦ ਤੇਰਾ ਥਾਂ, ਤੇਰੀ ਰਿਆਸਤ ਰੱਸੀਆਂ ਧਰ ਕੇ ਸ਼ਰੀਕਾਂ ਨੇ ਵੰਡਣੀ ਹੈ। ਇਹ ਗੱਲ ਨਹੀਂ ਹੋਈ। ਉਸ ਡਾਕਟਰ ਨੇ, ਕੁਰਕਸ਼ੇਤਰਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇਹ ਸਿੱਧ ਕੀਤਾ ਹੈ ਕਿ ਰਸਾਲੂ ਦੀ ਔਲਾਦ ਚੱਲੀ ਹੈ। ਰਸਾਲੂ ਦੀ ਔਲਾਦ ਵਿੱਚ ਅੱਗੇ ਜਾ ਕੇ ਇੱਕ ਰਾਜਾ ਹੋਇਆ, ਰਾਜਾ ਸੁਹੰਦਾ ਸਿਆਲਕੋਟ ਦਾ। ਪਹਾੜੀਆਂ ਨੇ, ਡੋਗਰਿਆਂ ਨੇ ਉਹਦੇ ਉੱਤੇ ਹਮਲਾ ਕੀਤਾ, ਰਾਜਾ ਸੁਹੰਦਾ ਨੂੰ ਸਿਆਲਕੋਟ ਤੋਂ ਕੱਢ ਦਿੱਤਾ। ਰਾਜਾ ਸੁਹੰਦਾ ਰਾਵੀ ਪਾਰ ਕਰਕੇ ਰਮਦਾਸ ਦੇ ਏਰੀਏ ਵਿੱਚ ਆ ਗਿਆ। ਉਹਦੀ ਘਰਵਾਲੀ ਗਰਭਵਤੀ ਸੀ। ਰਾਜਾ ਸੁਹੰਦਾ ਨੇ ਸਾਂਸੀਆਂ ਦੀਆਂ ਕੁੱਲੀਆਂ ਵਿੱਚ ਪਨਾਹ ਲਈ ਅਤੇ ਉਹਦੇ ਘਰ ਜਿਹੜਾ ਪੁੱਤਰ ਹੋਇਆ ਉਹਦਾ ਨਾਂ ਰੱਖਿਆ ਗਿਆ ਸਹਿਸਰਾ ਭੱਟ। ਰਾਜਾ ਸੁਹੰਦਾ ਦੇ ਘਰ ਸਹਿਸਰਾ ਭੱਟ, ਉਹਦੇ ਨਾਂ ਉੱਤੇ ਪੰਜਾਬ ਵਿੱਚ ਅੱਜ ਬਹੁਤ ਵੱਡਾ ਇੱਕ ਪਿੰਡ ਹੈ, ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਕੋਲ, ਪਿੰਡ ਦਾ ਨਾਂ ਸਹਿਸਰਾ ਹੈ। ਦੂਜਾ ਹੀ ਇਸੇ ਹੀ ਸਹਿਸਰਾ ਭੱਟ ਦਾ ਨਾਂ ਸੀ। ਇਹਨੂੰ ਹੈ ਤਾਂ ਰਾਜਾ, ਸਾਂਸੀਆਂ ਦੀ ਕੁੱਲੀ ਵਿੱਚ ਪੈਦਾ ਹੋਇਆ, ਇਹਨੂੰ ਆਖਿਆ ਗਿਆ ਰਾਜਾ ਸਾਂਸੀ। ਦੂਜਾ ਉਹਦੇ ਨਾਂ ਉੱਤੇ ਪਿੰਡ ਆਬਾਦ ਕੀਤਾ ਗਿਆ, ਅੱਜ ਇੰਟਰਨੈਸ਼ਨਲ ਏਅਰਪੋਰਟ ਹੈ, ਔਰ ਗੁਰੂ ਰਾਮਦਾਸ ਮਹਾਰਾਜ ਦੇ ਨਾਂ ਉੱਤੇ ਰੱਖਿਆ ਗਿਆ, ਉਸ ਹਵਾਈ ਅੱਡੇ ਦਾ ਨਾਂ ਹੈ, ਪਰ ਪਿੰਡ ਅੱਜ ਵੀ ਮੌਜੂਦ ਹੈ, ਇਸ ਪਿੰਡ ਦਾ ਨਾਂ ਹੈ ਰਾਜਾ ਸਾਂਸੀ। ਇੱਕ ਬੰਦੇ ਦੇ ਨਾਂ ਉੱਤੇ ਦੋ ਪਿੰਡ ਆਬਾਦ ਹੋਏ। ਰਾਜਾ ਸੁਹੰਦਾ ਦਾ ਪੁੱਤਰ ਰਾਜਾ ਸਹਿਸਰਾ, ਸਹਿਸਰਾ ਦਾ ਪੁੱਤਰ ਕਿਰਤੂਵਾਲ, ਕਿਰਤੂ, ਕਿਰਤੂ ਦਾ ਪੁੱਤਰ ਜੱਗ, ਜੱਗ ਦਾ ਪੁੱਤਰ ਹੋਇਆ ਬੁੱਢਾ ਮੱਲ, ਅਤੇ ਬੁੱਢਾ ਮੱਲ ਨੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਕਰ ਕਮਲਾਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਇਹ ਮਜੀਠੇ ਉੱਤੇ ਕਬਜ਼ਾ ਕਰਕੇ ਇਸ ਇਲਾਕੇ ਦਾ ਚੌਧਰੀ ਸੀ। ਇਹਦਾ ਨਾਂ ਰੱਖਿਆ ਗਿਆ ਬੁੱਢਾ ਸਿੰਘ। ਬੁੱਢਾ ਸਿੰਘ ਦੇ ਦੋ ਪੁੱਤਰ ਹੋਏ ਹੈ, ਨੌਦ ਸਿੰਘ ਤੇ ਚੰਦਾ ਸਿੰਘ। ਸਰਦਾਰ ਚੰਦਾ ਸਿੰਘ ਸੰਧਾ ਵਾਲੀਏ ਸਰਦਾਰ ਰਾਜਾ ਸਾਂ ਸੀ, ਇਹਨਾਂ ਨੂੰ ਜਗੀਰ ਵਿੱਚ ਦਿੱਤਾ ਗਿਆ। ਨੌਦ ਸਿੰਘ ਦਾ ਪੁੱਤਰ ਹੋਇਆ ਚੜ੍ਹ ਸਿੰਘ, ਚੜ੍ਹ ਸਿੰਘ ਦਾ ਪੁੱਤਰ ਹੋਇਆ ਮਾਂ ਸਿੰਘ, ਮਾਂ ਸਿੰਘ ਦਾ ਪੁੱਤਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ। ਇਹ ਪਵਾਰ ਗੋਤ ਦਾ ਜੱਟ ਸੀ। ਇਸ ਲਿਖਤ ਨੂੰ ਪੜ੍ਹ ਕੇ ਸਾਡੇ ਸਾਹਮਣੇ ਜੋ ਹਵਾਲਾ ਆ ਜਾਂਦਾ ਹੈ ਉਹਦੇ ਵਿੱਚ ਇਹ ਯਕੀਨ ਕਰ ਲੈਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਸਾਂਸੀ ਬਰਾਦਰੀ ਦਾ ਕੋਈ ਬੰਦਾ ਨਹੀਂ ਸੀ, ਇਹ ਪਵਾਰ ਗੋਤ ਦਾ ਜੱਟ ਸੀ। ਖੈਰ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲੋਂ ਆਗਿਆ ਲੈ ਕੇ 10,000 ਫੌਜ ਲੈ ਕੇ ਅਕਾਲ ਤਖ਼ਤ ਸਾਹਿਬ ਅਰਦਾਸਾ ਸੋਧ ਕੇ ਅਕਾਲੀ ਫੂਲਾ ਸਿੰਘ ਮੁਲਤਾਨ ਦੇ ਮੈਦਾਨ ਵਿੱਚ ਪਹੁੰਚੇ। ਸ਼ਾਹਜ਼ਾਦਾ ਖੜਕ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ 7 ਪੁੱਤਰਾਂ ਵਿੱਚੋਂ ਸਭ ਤੋਂ ਵੱਡਾ ਪੁੱਤਰ ਹੈ। ਇਸ ਪੁੱਤਰ ਨੂੰ ਹੌਂਸਲਾ ਹੋਇਆ, ਅਕਾਲੀਆਂ ਦੀ ਫੌਜ ਨੇ ਮੁਲਤਾਨ ਦੇ ਕਿਲ੍ਹੇ ਉੱਤੇ ਹਮਲਾ ਕੀਤਾ, ਭੰਗੀਆਂ ਵਾਲੀ ਤੋਪ ਨੇ ਕਿਲ੍ਹੇ ਦੀ ਦੀਵਾਰ ਵਿੱਚ ਪਾੜ ਪਾ ਦਿੱਤਾ। ਕੱਲ੍ਹ ਦੇ ਦੀਵਾਰ ਵਿੱਚ ਆਪਾਂ ਸਰਵਣ ਕਰ ਚੁੱਕੇ ਹਾਂ। ਜਦੋਂ ਭੰਗੀਆਂ ਵਾਲੀ ਤੋਪ ਦੇ ਫਾਇਰ 117 ਸਿੱਖ ਸਰਦਾਰਾਂ ਨੇ ਆਪਣੇ ਮੋਢੇ ਉੱਤੇ ਧੁਰਾ ਚੁੱਕ ਕੇ ਫਾਇਰ ਕਰਵਾਏ, ਦੀਵਾਰ ਵਿੱਚ ਹੋਰ ਪਾੜ ਪੈ ਗਿਆ। ਜਨਰਲ ਹਰੀ ਸਿੰਘ ਨਲੂਆ ਦੀ ਫੌਜ, ਸ਼ਾਹਜ਼ਾਦਾ ਖੜਕ ਸਿੰਘ ਦੀ ਫੌਜ ਨੇ ਬੜੀਆਂ ਵੱਡੀਆਂ ਵੱਡੀਆਂ ਬਾਲੀਆਂ ਮਾਰ ਮਾਰ ਕੇ ਕਿਲ੍ਹੇ ਦਾ ਦਰਵਾਜ਼ਾ ਤੋੜ ਦਿੱਤਾ। ਇੱਧਰੋਂ ਕਿਲ੍ਹੇ ਦਾ ਦਰਵਾਜ਼ਾ ਟੁੱਟ ਗਿਆ, ਦੂਜੇ ਪਾਸਿਓਂ ਅਕਾਲੀ ਫੂਲਾ ਸਿੰਘ ਸਮੇਤ ਅਕਾਲ ਸੈਨਾ ਦੇ ਇਸ ਕੰਧ ਵਿੱਚ ਪਏ ਹੋਏ ਪਾੜ ਦੇ ਰਾਹੀਂ ਕਿਲ੍ਹੇ ਦੇ ਅੰਦਰ ਚਲੇ ਗਏ। ਨਵਾਬ ਜ਼ਫਰ ਖਾਨ ਦੀ ਅੱਖ ਖੁੱਲ੍ਹੀ, ਜਿਹੜਾ ਅੱਕੀ ਹੋਇਆ ਬੈਠਾ ਸੀ। ਲੈ ਕੇ ਆਪਣੀ ਫੌਜ ਅਕਾਲੀ ਫੂਲਾ ਸਿੰਘ ਦੇ ਮੁਕਾਬਲੇ ਉੱਤੇ ਜਿਸ ਕਦਰ ਮੈਦਾਨ ਵਿੱਚ ਆਇਆ, ਸੁਣੀਓ ਸਵੇਲੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ ਹੈ।
ਪੱਲ ਕਾਰੇ ਚੱਲੀ ਕਾਲੀ ਡਾਲ ਤੇ ਅੱਖ ਦੇ ਫਲਕਾਰੇ
ਹੋਏ ਚੰਗਿਆਣੇ ਨਿਕਲੇ ਇਹੋ ਚੰਗਿਆੜੇ ਨਿਕਲੇ ਜੋ ਟੁੱਟਣ ਤਾਰੇ ਇਹੋ ਚੰਗਿਆੜੇ ਨਿਕਲੇ ਜੋ ਟੁੱਟਣ ਤਾਰੇ
ਇਹੋ ਚੰਗਿਆੜੇ ਨਿਕਲੇ ਜੋ ਟੁੱਟਣ ਤਾਰੇ ਇਹੋ ਚੰਗਿਆੜੇ ਨਿਕਲੇ ਜੋ ਟੁੱਟਣ ਤਾਰੇ
ਓ ਸਿੱਥਾ ਹੋ ਵਰੇ ਓ ਰੋਕੇ ਸਾਰੇ ਸਿੱਥਾ ਹੋ ਵਰੇ ਓ ਰੋਕੇ ਸਾਰੇ
ਸਿੱਥਾ ਹੋ ਵਰੇ ਓ ਰੋਕੇ ਸਾਰੇ ਸਿੱਥਾ ਹੋ ਵਰੇ ਓ ਰੋਕੇ ਸਾਰੇ
ਓ ਦੋ ਮੈਂ ਇੱਕੋ ਜੜ ਦੇ ਕੌਣ ਜਿੱਤੇ ਹਾਰ ਦੋਵੇਂ ਇੱਕੋ ਜੋੜ ਦੇ ਕੌਣ ਜਿੱਤੇ ਹਾਰੇ ਦੋਵੇਂ ਇੱਕੋ ਜੋੜ ਦੇ ਕੌਣ ਜਿੱਤੇ ਹਾਰੇ
ਦੋਵੇਂ ਇੱਕੋ ਜੋੜ ਦੇ ਕੌਣ ਜਿੱਤੇ ਹਾਰੇ ਦੋਵੇਂ ਇੱਕੋ ਜੋੜ ਦੇ ਕੌਣ ਜਿੱਤੇ ਹਾਰੇ ਦੋਵੇਂ ਇੱਕੋ ਜੋੜ ਦੇ ਕੌਣ ਜਿੱਤੇ ਹਾਰੇ
ਮੁਕਾਬਲੇ ਉੱਤੇ ਨਵਾਬ ਮੁਜ਼ੱਫਰ ਖਾਨ ਆਇਆ ਅਤੇ ਅਕਾਲੀ ਜੀ ਨੇ ਆਖਿਆ ਉਹ ਨਵਾਬ ਮੁਜ਼ੱਫਰ ਖਾਨ ਤੈਨੂੰ ਬੜਾ ਸਮਝਾਇਆ ਦਿਆਨਤਦਾਰੀ ਨਾਲ ਸਮਝਾਇਆ ਪਿਆਰ ਨਾਲ ਸਮਝਾਇਆ ਇਹ 3.5 ਸਾਲ ਦਾ ਖਰਾਜ ਲੈ ਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਚਲਾ ਜਾ ਅਤੇ ਨਾਲ ਹੀ ਮੁਲਤਾਨ ਨੂੰ ਪੰਜਾਬ ਦਾ ਹਿੱਸਾ ਮੰਨ ਲੈ ਇਹਨੂੰ ਪੰਜਾਬ ਨਾਲੋਂ ਤੋੜਨਾ ਖਾਲਸੇ ਨੇ ਪੂਰੇ 60 ਸਾਲ ਘੋੜਿਆਂ ਦੀਆਂ ਕਾਠੀਆਂ ਉੱਤੇ ਬਿਤਾ ਕੇ ਰਾਤ ਕਿਤੇ ਦਿਨ ਕਿਤੇ ਸਵੇਰ ਕਿਤੇ ਦੁਪਹਿਰ ਕਿਤੇ ਸ਼ਾਮ ਕਿਤੇ ਤੁਰਿਆਂ ਜਾਂਦਿਆਂ ਹੀ ਪ੍ਰਸ਼ਾਦਾ ਛਕਣਾ ਹੈ ਤੁਰਿਆਂ ਜਾਂਦਿਆਂ ਹੀ ਘੋੜੇ ਦੀ ਕਾਠੀ ਉੱਤੇ ਨੀਂਦ ਪੂਰੀ ਕਰਨੀ ਹੈ ਦਰਖਤਾਂ ਦੇ ਢਾਣ ਫੜ ਕੇ ਘੋੜਿਆਂ ਦੀਆਂ ਕਾਠੀਆਂ ਉੱਤੇ 2 ਮਿੰਟ ਨੀਂਦ ਪੂਰੀ ਕਰਕੇ ਫਿਰ ਮੈਦਾਨੇ ਜੰਗ ਵਿੱਚ ਲੜਾਈ ਲੜੀ ਇਸ ਘਾਲ ਕਮਾਈ ਦੇ ਬਾਅਦ ਖਾਲਸਾ ਰਾਜ ਕਾਇਮ ਹੋਇਆ ਹੈ ਅਤੇ ਤੂੰ ਰਾਜ ਦਾ ਇੱਕ ਹਿੱਸਾ ਬਣ ਕੇ ਰਹਿ ਪਰ ਤੂੰ ਮੰਨਿਆ ਨਹੀਂ ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਆਖਰੀ ਹੁਕਮ ਹੈ ਉਸ ਹੁਕਮ ਵਿੱਚ ਮੈਂ ਤੈਨੂੰ ਇਹ ਆਗਿਆ ਦੇਣਾ ਹੈ ਕਿ ਤੂੰ ਪਹਿਲਾਂ ਵਾਰ ਕਰ ਲੈ ਅਕਾਲੀ ਜੀ ਉੱਤੇ 3 ਵਾਰ ਕੀਤੇ ਨਵਾਬ ਮੁਜ਼ੱਫਰ ਖਾਨ ਨੇ ਬੜੇ ਗੁੱਸੇ ਵਿੱਚ ਆਣ ਕੇ ਸਿੰਘ ਸਾਹਿਬ ਅਕਾਲੀ ਫੂਲਾ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਹ 3 ਵਾਰ ਉਹਨਾਂ ਨੇ ਰੋਕ ਲਏ ਜਦੋਂ 3ਜਾ ਵਾਰ ਮਰਦੇ ਦੇ ਜੀ ਨਾ ਅਕਾਲੀ ਜੀ ਦੀ ਸ੍ਰੀ ਸਾਹਿਬ ਜਾਂ ਢਾਲ ਤੱਕ ਵੀ ਨਾ ਪਹੁੰਚ ਸਕਿਆ ਨਵਾਬ ਮੁਜ਼ੱਫਰ ਖਾਨ ਹੁਣ ਵੇਖਣ ਲੱਗਾ ਕਿਸੇ ਪਾਸਿਓ ਘੋੜਾ ਭਜਾ ਕੇ ਕਿਲੇ ਦੀ ਕੰਧ ਵਿੱਚੋਂ ਛਾਲ ਮਰਵਾ ਕੇ ਕਿਲੇ ਦੀ ਕੰਧ ਉੱਤੋਂ ਮੈਂ ਨੱਸ ਕੇ ਆਪਣੀ ਜਾਨ ਬਚਾ ਸਕਾਂ ਜਦੋਂ ਘੋੜੇ ਦੀ ਵਾਗ ਮੋੜੀ ਅਕਾਲੀ ਜੀ ਨੇ ਅਗਲੇ ਕੋ ਪਾਸੇ ਘੋੜਾ ਲਿਆ ਕੇ ਖੜਾ ਕਰ ਦਿੱਤਾ ਕਹਿਣ ਲੱਗੇ ਨਵਾਬ ਮੁਜ਼ੱਫਰ ਖਾਨ ਜਿਸ ਭਰਾ ਦੇ ਘਰ ਵਿੱਚ ਭਾਜੀ ਘੱਲੀਏ ਨਿਉਂਦਰੇ ਦੀ ਉਡੀਕ ਕੀਤੇ ਬਿਨਾਂ ਤੁਰ ਜਾਣਾ ਮਰਦ ਦਾ ਕੰਮ ਨਹੀਂ ਉਹ ਤੂੰ ਇੰਨੀਆਂ ਲੜਾਈਆਂ ਲੜੀਆਂ ਤੈਨੂੰ ਅਜੇ ਤੱਕ ਲੜਾਈ ਦੀ ਜਾਂਚ ਨਹੀਂ ਆਈ ਆ ਤੈਨੂੰ ਮੈਂ ਲੜਾਈ ਦੀ ਜਾਂਚ ਵੀ ਦੱਸਾਂ ਅਕਾਲੀ ਜੀ ਨੇ ਉਸ ਇਲਾਕੇ ਦੇ ਕੁਝ ਸ਼ਬਦ ਵਰਤੇ ਕਹਿਣ ਲੱਗੇ ਨਵਾਬ ਮੁਜ਼ੱਫਰ ਖਾਨ ਚੁਣਾ ਨਾ ਬਾਸ਼ਦ ਚੁਣੀ ਬਾਸ਼ਦ ਚੁਣੀ ਨਵੀਂ ਜਨੈਦ ਜਦਨ ਈਸਤ ਉਹ ਤੇਰੇ ਵਾਂਗ ਹੋਸ਼ਿਆਂ ਵਾਂਗ ਵਾਰ ਨਹੀਂ ਕਰੀ ਦੇ ਜੇ ਵਾਰ ਕਰਨੇ ਹੋਣ ਆ ਤੈਨੂੰ ਵਾਰ ਕਰਨ ਦੀ ਜਾਂਚ ਦੱਸਾਂ ਵਾਰ ਹੈ
बिजली चमके
ईस्वी नू नवाब मुजफ्फर खान अकाली फूला सिंह दे हथों मारिया गया। उहदे पंज पुत्तर सी जिहड़े चार उहदे हम सफर बन के लड़ाई दे मैदान विच आए, शाहजादा नवाज खान, शाह फरूख खान, शाह इम्तियाज खान, शाह मुमताज खान। एक शाहजादा खड़क सिंह नाल लड़िया, एक जनरल अजीत सिंह दे हथों, एक शाम सिंह अटारी, एक सरदार हुकमा सिंह चिमनी दे हथों। इह पुत्तर उहदे मारे गए। पंजवां पुत्तर उहदा 2 साल दा बेगम की गोद का शिंगार सी। बेगम ने उस बच्चे नू नाल लैके अकाली फूला सिंह के सामने आ गए। ਤੇ ਗਲ ਵਿੱਚ ਪੱਲਾ ਪਾ ਕੇ ਕਹਿਣ ਲੱਗੀ, ਅਕਾਲੀ ਬਾਬਾ ਮੈਂ ਸੁਣਿਆ ਕਿ ਅਕਾਲੀਆਂ ਦਾ ਸਿੱਖਾਂ ਦਾ ਅਬਲਾ ਔਰਤ ਉੱਤੇ ਔਰ ਮਾਸੂਮ ਬੱਚੇ ਉੱਤੇ ਵਾਰ ਨਹੀਂ ਚੱਲਦਾ, ਮੇਰੇ ਬੱਚੇ ਦੀ ਜ਼ਿੰਦਗੀ ਬਖਸ਼ੋ। 20,000 ਸਾਲ ਦੀ ਜਗੀਰ ਉਸ ਬੇਗਮ ਦੇ ਨਾਂ ਲਾਈ ਗਈ। ਇੱਕ ਆਖਰੀ ਪੁੱਤਰ ਬੱਚਿਆ ਸੀ ਨਵਾਬ ਮੁਜ਼ੱਫਰ ਖਾਨ ਦਾ, ਉਸਨੂੰ ਬੇਗਮ ਦੇ ਸਮੇਤ ਉਸਦੀਆਂ ਗੋਲੀਆਂ ਬੰਨ੍ਹੀਆਂ ਅਤੇ ਅਹਿਲਕਾਰਾਂ ਸਮੇਤ ਜਿਨ੍ਹਾਂ ਨੇ ਹਥਿਆਰ ਸੁੱਟ ਦਿੱਤੇ ਇਸ ਫੌਜ ਨੂੰ ਖਾਲੀ ਹੱਥ ਕਿਲ੍ਹੇ ਵਿੱਚੋਂ ਰਵਾਨਾ ਕੀਤਾ। ਜਨਰਲ ਹਰੀ ਸਿੰਘ ਨਲੂਆ ਨੂੰ ਕਿਲ੍ਹੇ ਦਾ ਸੂਬੇਦਾਰ ਬਣਾਇਆ ਗਿਆ। 2 ਸਾਲ ਰਿਹਾ ਜਨਰਲ ਹਰੀ ਸਿੰਘ ਨਲੂਆ। ਅਕਾਲੀ ਫੌਜ ਜੰਗ ਜਿੱਤ ਕੇ 15 ਹਾੜ 1818 ਈਸਵੀ ਨੂੰ ਵਾਪਸ ਲਾਹੌਰ ਦੇ ਵਿੱਚੋਂ ਦੀ ਲੰਘਦੀ ਹੋਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੀ। ਚੱਲ ਰਹੇ ਗੁਰੂ ਕੀ ਬਾਣੀ ਦੇ ਅਖੰਡ ਜਾਪ ਦਾ ਭੋਗ ਪਾਇਆ ਗਿਆ ਔਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ੁਕਰਾਨਾ ਅਦਾ ਕੀਤਾ। ਉਸ ਦਿਨ ਤੋਂ ਬਾਅਦ ਇਹ ਵਾਅਦਾ ਸੀ, ਅਕਾਲੀ ਜੀ ਹੱਥ ਤੁਹਾਡਾ ਹੋਵੇਗਾ, ਖਜ਼ਾਨਾ ਸਰਕਾਰ ਦਾ ਹੋਵੇਗਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਮੈਂ ਸੋਨੇ ਵਿੱਚ ਮੜ ਕੇ ਖਿਲਾਰ ਦਿਆਂਗਾ। ਅੱਜ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਉਸ ਵੇਲੇ ਦੀ ਨਿਸ਼ਾਨੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਉੱਤੇ ਲੱਗੀ ਹੋਈ ਪਲੇਟ ਸਭ ਤੋਂ ਪਹਿਲਾਂ ਪਹਿਲੀ ਪੌੜੀ ਦੇ ਜਾਪ ਨੇ, ਨਾਨਕ ਹੋਸੀ ਪੀ ਸੱਚ ਤੱਕ, ਔਰ ਉਸ ਤੋਂ ਬਾਅਦ ਫਿਰ ਇਹ ਆਪਣਾ ਪਰਮ ਸੇਵਕ ਜਾਣ ਕਰ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਰ ਦਇਆ ਕਰ ਕਿਰਪਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਸੇਵਾ ਪ੍ਰਵਾਨ ਕਰਵਾਈ। ਸੰਮਤ 1887 ਬਿਕਰਮੀ ਦਾ ਵਾਕਿਆ, ਜਦੋਂ ਇਹ ਜੰਗ ਜਿੱਤੀ ਗਈ ਹਰਿਮੰਦਰ ਸਾਹਿਬ ਉੱਤੇ ਸੋਨਾ ਲਾਇਆ ਗਿਆ, ਉਹ ਸੋਨਾ ਜਿਹੜਾ 1984 ਆ ਗਿਆ ਨਾ ਦਿਨ, ਅੱਗੇ 3 ਜੂਨ 1984 ਸਨ ਈਸਵੀ ਨੂੰ ਸ੍ਰੀ ਦਰਬਾਰ ਸਾਹਿਬ ਹੋਈ ਜੋ ਲੜਾਈ ਹੈ, ਸੰਤ ਜਰਨੈਲ ਸਿੰਘ ਖਾਲਸਾ ਵੀਰ ਯੋਧਾ ਮਾਰ ਮਾਰ ਸਿੰਘਾਂ ਫੌਜ ਵੈਰੀ ਦੀ ਖਪਾਈ ਹੈ, ਘੰਟਾ ਘਰ ਵੱਲੋਂ ਜਿਹੜੇ ਚੜ੍ਹ ਕੇ ਸੀ ਆ ਰਹੇ ਵਿੱਚ ਪਰਿਕਰਮਾ ਢੇਰੀ ਖਾਲਸੇ ਨੇ ਲਾਈ ਹੈ, ਗੁਰਮੁਖ ਸਿੰਘਾਂ ਜੱਗ 'ਤੇ ਅਮਰ ਸਦਾ ਰਹਿਣਗੇ, ਉਹ ਅਕਾਲ ਤਖ਼ਤ ਸਾਹਿਬ 'ਤੇ ਸ਼ਹੀਦੀ ਜਿੰਨਾ ਪਾਈ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਲੱਗਾ ਹੋਇਆ ਸੋਨਾ 1984 ਈਸਵੀ ਦੇ ਬਲੂ ਸਟਾਰ ਐਕਸ਼ਨ ਵਿੱਚ ਕਾਲਾ ਹੋ ਗਿਆ ਸੀ, ਉਹ ਲਾਇਆ ਗਿਆ। ਉਹਦੇ ਥਾਂ ਉੱਤੇ ਆਪ ਗੁਰੂ ਕੀ ਸੰਗਤ ਨੇ, ਤੁਸਾਂ ਕਨੇਡਾ ਅਮਰੀਕਾ ਇੰਗਲੈਂਡ ਅਤੇ ਹੋਰ ਦੇਸ਼ਾਂ ਨੇ ਰਲ ਕੇ ਜਿਹੜੇ ਨਵੀਂ ਸੋਨੇ ਦੀ ਸੇਵਾ ਕੀਤੀ ਹੈ ਇਹ ਤੁਹਾਡੇ ਵੱਲੋਂ ਆਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਸੇਵਾ ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਆਪਣੇ ਸੇਵਕਾਂ ਦੀ ਅਰਦਾਸ ਪੂਰਨ ਕੀਤੀ। ਇਹਨਾਂ ਕੁਝ ਕਹਿ ਕੇ ਆਪਾਂ ਸੁਖੇਮਾਂ ਦੇ ਜਾਚ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ, ਗੁਰੂ ਕੀ ਸੰਗਤ ਵੱਲੋਂ ਬੇਅੰਤ ਸਨਮਾਨ ਆਇਆ। ਸਤਿਗੁਰੂ ਚੜ੍ਹਦੀ ਕਲਾ ਕਰਨ ਹਰਮਦਾਨ ਫਤਿਹ ਆਓ, 6 ਪੌੜੀਆਂ ਗੁਰੂ ਕੀ ਬਾਣੀ ਆਨੰਦ ਸਾਹਿਬ ਦੇ ਜਾਪ ਕਰੀ, ਉਪਰੰਤ ਅਰਦਾਸ ਹੋਵੇਗੀ। ਗੁਰੂ ਦੇਵ ਸੱਚੇ ਪਾਤਸ਼ਾਹ ਸੁਖਾ ਸਾਹਿਬ ਦੇ ਬਿਰਾਜਮਾਨ ਹੋਣਗੇ, ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦੇ ਘਰਾਂ ਨੂੰ ਜਾਣਾ। 6 ਪੌੜੀਆਂ ਗੁਰੂ ਕੀ ਬਾਣੀ ਆਨੰਦ ਸਾਹਿਬ ਜੀ ਦੇ ਜਾਪ ਕਰੀਏ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਗੁਣਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ,
ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ ਕਿਆ ਨਹੀਂ ਕਰਤੇ ਰਹਿ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
सदा सुभत सलाह तेरी नाम मन वसावै
नाम जिनके मन वसिया वाजे शब्द कनेरे
कहे नानक सच्चे साहेब क्या नहीं कर तेरा साचा नाम मेरा आधारो
साच नाम आधार मेरा जन भुखा सब गुमाइया
कर सात सुख मन ऐ वसिया जन इच्छा सब पुजाइया
सदा कुर्बान किता गुर विटो जिस दिया ए वडियाइया
कहे नानक सुनो संतो शब्द धरो प्यारो साचा नाम मेरा आधारो
वाजे पंच शब्द तित कार सपागे शब्द वाजे कला जित कर तारिया
पंच दूत तुद वासी किते काल कंट कुमारिया
करम पाया तुद जिन को से नाम हर के लागे
कहे नानक तै सुख होवे तित कर अनहद वाजे
अनद सुनो वड पागियो सगल मनोरथ पूरे
पार ब्रह्म प्रभ पाया उतरे सगल सूरे
दुख रोग संताप उतरे सुनी सच्ची बाणी
संत साजन पै सर से पूरे गुर ते जानी
सुनते पनीत कहते पवित सत गुर रह आपर पूरे
बिनवंत नानक गुर चरण लागे वाजे अनहद तूरे सलोक
गुरु पानी पिता माता तरत महात
दिवस रात दुए दाई दाया खेले सगल जगत
चंगियाँ बरियाँ वाचे तरम दूर
करमी आपो अपनी के नेड़े कै दूर
जिन्नी नाम त्याया गैम सकत काल
नानक ते मुख उजी ने केती छुट्टी नाल
वाहेगुरु जी का खालसा वाहेगुरु जी की फतेह फतेह
वाहेगुरु जी का खालसा वाहेगुरु जी की फतेह फतेह।